ਰਾਗ ਸੋਰਠ ਵਾਰ ਮਹੱਲੇ ਚੌਥੇ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵਾਰ ਉਚਾਰਨ ਕਰਦੇ ਨੇ। ਸੋ ਸੋਠ ਰਾਗ ਵਿੱਚ ਵਾਰ ਜਿਹੜੀਆਂ ਪੌੜੀਆਂ ਉਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀਆਂ ਆਉਣਗੀਆਂ ਅਤੇ ਸਲੋਕ ਸਾਰਿਆਂ ਪਾਤਸ਼ਾਹਾਂ ਦੇ ਸਾਂਝੇ ਆਉਣਗੇ। ਸਲੋਕ ਮਹੱਲਾ ਪਹਿਲਾ, ਸੋਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਵੇ। ਕੋਈ ਬੰਦਾ ਸੋਠ ਰਾਗਣੀ ਜੇ ਗਾਇਨ ਕਰਦਾ ਸੀ, ਮਹਾਰਾਜ ਕਹਿੰਦੇ ਸੋਠ ਰਾਗਣੀ ਤਾਂ ਬਹੁਤ ਵਧੀਆ, ਪਰ ਜੇ ਰਾਗ ਵਿੱਚ ਤੂੰ ਆ ਐਂ ਕਰੀ ਜਾਏਗਾ ਨਾ, ਸੁਰਾਂ ਜੀਆਂ ਲਾ ਲਾ ਕੇ ਕੋਈ ਇਸਤਰੀ ਦੇ ਗੀਤ ਗਾ ਦੇ, ਕੋਈ ਕਾਮੀ ਗੀਤ, ਕੋਈ ਹੋਰ ਗੀਤ, ਉਹ ਨਹੀਂ ਚੰਗੇ। ਨਾਮ ਵਿੱਚ ਪਾ ਸ਼ਬਦ ਗਾ ਸੋਠ ਰਾਗ ਦਾ। ਸੋਠ ਰਾਗਣੀ ਗਾਇਨ ਕੀਤੀ ਹੋਈ ਤਾਂ ਹੀ ਸਦੀਪ ਕਾਲ ਸੋਭਨੀਕ ਹੈ ਜੇ ਮਨ ਦੇ ਵਿੱਚ ਸੱਚਾ ਵਾਹਿਗੁਰੂ ਹੋਵੇ। ਸੋਠ ਹੁੰਦਾ ਬੁੱਧੀ, ਬੁੱਧੀ ਤਾਂ ਸਦਾ ਸੋਭਨੀਕ ਹੈ ਕਹਿੰਦੇ ਜੇਕਰ ਮਨ ਦੇ ਵਿੱਚ ਸੱਚਾ ਪਰਮੇਸ਼ਰ ਦਾ ਨਾ ਸੱਚੇ ਦਾ ਨਾਮ ਵਸਿਆ ਹੋਵੇ। ਦੰਦੀ ਮੈਲ ਨਾ ਕਤ ਮਨ ਜੀਬੈ ਸੱਚਾ ਸੋਏ। ਦੰਦੀ ਹੁੰਦੇ ਦੰਦਾਂ ਵਿੱਚ ਕਤ ਮਨ, ਕਤਰਾ ਮਾਤਰ ਵੀ ਮੈਲ ਨਾ ਹੋਵੇ, ਭਾਵ ਸਰੇਵੜਾ ਨਾ ਹੋਵੇ। ਅਸਲੀ ਸਰੇਵੜਾ ਉਹਨੂੰ ਕਹਿੰਦੇ ਆ ਜਿਹਦੇ ਦੰਦਾਂ ਵਿੱਚ ਇੰਨੀ ਮੈਲ ਹੋਵੇ ਜੋ ਕਿ ਦੂਰੋਂ ਹੀ ਪੈਸਾ ਮਾਰਿਆਂ ਦੰਦਾਂ ਵਿੱਚ ਜੰਮ ਜੇ, ਐਡੇ ਭੈੜੇ ਹੁੰਦੇ ਨੇ ਇਹ। ਸੋ ਮਾਨੀ ਪੁਰਸ਼ ਦੇ ਮਾਨ ਭੰਗਣ ਕਰਨ ਰੂਪੀ ਮੈਲ ਦੰਦਾਂ ਵਿੱਚ ਕਤਰਾ ਮਾਤਰ ਨਾ ਹੋਵੇ। ਮਾਸ ਸ਼ਰਾਬ ਦੇ ਖਾਣ ਪੀਣ ਰੂਪੀ ਦੰਦਾਂ ਵਿੱਚ ਮੈਲ ਨਾ ਹੋਵੇ ਕਤਰਾ ਭਰ ਦੀ, ਫਿਰ ਨਾਲੇ ਉੱਧਰੋਂ ਮਾਸ ਸ਼ਰਾਬ ਖਾਈ ਜਾਂਦੇ, ਨਾਲੇ ਅਖੇ ਆਮਲੇਟ ਖਾਧਾ, ਨਾਲੇ ਜਪਜੀ ਸਾਹਿਬ ਪੜਿਆ, ਉਹ ਕਿੱਥੋਂ ਅਸਰ ਕਰਜੂ ਤੇਰੇ ਤੇ। ਦੂਜੇ ਪੁਰਸ਼ ਦੀ ਕਹਿੰਦੇ ਕਿੱਥਾਂ ਹੀ ਗੱਲ ਬਣਦੀ ਹੋਵੇ ਤਾਂ ਉੱਥੇ ਜਾ ਕੇ ਵਿਘਨ ਨਾ ਪਾਵੇ, ਇਹ ਵੀ ਦੰਦਾਂ 'ਚ ਮੈਲ ਹੁੰਦੀ ਆ। ਚੁਗਲੀ ਕਰਨੀ, ਨਿੰਦਿਆ ਕਰਨੀ, ਇਹ ਵੀ ਦੰਦਾਂ 'ਚ ਮੈਲ ਹੈ। ਕਹਿੰਦੇ ਦੂਜੇ ਪੁਰਸ਼ ਦੀ ਜਿਹੜੀ ਗੱਲ ਹੈ, ਵੱਢੇ ਰੂਪੀ ਸੰਖ ਗੱਲ ਵੱਢ ਹੱਤਿਆ ਕਮਾਹੇ, ਗੱਲ ਜਿਹੜੀ ਹੁੰਦੀ ਹਵਾਈ ਗੱਲ ਉਹਨੂੰ ਵੱਢ ਕੇ ਟੋਟੇ ਟੋਟੇ ਕਰਤਾ, ਕਿਸੇ ਦੀ ਚੰਗੀ ਭਲੀ ਮੰਗਣੀ ਹੁੰਦੀ ਸੀ ਉਹਨੂੰ ਜਿਵੇਂ ਤੋੜ ਹੀ ਦਿੱਤਾ ਬੁੜੀ ਨੇ ਜਾ ਕੇ। ਇਸ ਪ੍ਰਕਾਰ ਹੈ ਕਹਿੰਦੇ ਇਹ ਗੱਲ ਵੱਢਣੇ ਰੂਪੀ ਮੈਲ ਦੰਦਾਂ ਵਿੱਚ ਕਤਰਾ ਭਰ ਨਾ ਹੋਵੇ। ਦੰਦੀ ਹੁੰਦੀ ਦੁੰਦੀ, ਦਵੈਤ ਰੂਪੀ ਮੈਲ ਕਤਰਾ ਮਾਤਰ ਨਾ ਹੋਵੇ। ਮਨ ਦੇ ਵਿੱਚ ਤੇ ਜੀਵ ਦੇ ਵਿੱਚ ਸੱਚੇ ਦਾ ਨਾਮ ਹੀ ਹੋਵੇ, ਜੀਭੈ ਸੱਚਾ ਸੋਏ, ਫੇਰ ਕਿਰਪਾ ਹੁੰਦੀ ਅਕਾਲ ਪੁਰਖ ਦੀ। ਸਸੁਰੈ ਪੇਈ ਐ ਭੈ ਵਸੀ, ਸਤਿਗੁਰ ਸੇਵ ਨਿਸੰਗ, ਪਰ ਹਰ ਕੱਪੜ ਜੇ ਫਿਰ ਮਿਲੈ, ਖੁਸ਼ੀ ਰਾਵੈ ਫਿਰ ਸੰਗ। ਮਾਤ ਲੋਕ ਰੂਪ ਪੇਕੇ ਘਰ ਦੇ ਵਿੱਚ ਜਿਹੜੀ ਜੀਵ ਰੂਪ ਇਸਤਰੀ ਵਾਹਿਗੁਰੂ ਦੇ ਭੈ ਨੂੰ ਧਾਰ ਕੇ ਤੇ ਨਿਸੰਗ ਹੋ ਕੇ ਸਤਿਗੁਰਾਂ ਨੂੰ ਸੇਵਦੀ ਹੈ, ਉਹ ਸਹੁਰੇ ਭਾਵ ਪਰਲੋਕ ਘਰ ਦੇ ਸੁੱਖ ਨਾਲ ਵਸਦੀ ਹੈ। ਜੇ ਕੱਪੜਿਆਂ ਦੀ ਤਿਆਗਣ ਕਰਕੇ ਪਤੀ ਮਿਲਦਾ ਹੋਵੇ ਤਾਂ ਬਨਕਾ ਮਿਰਗ ਮੁਕਤ ਸਭ ਹੋਵ, ਜੰਗਲ ਦੇ ਸਾਰੇ ਹਰਨ ਮੁਕਤ ਹੋਣੇ ਚਾਹੀਦੇ ਆ, ਪਰ ਨਹੀਂ ਹੁੰਦੇ। ਇਸ ਕਰਕੇ ਆਉਣ ਗੱਲ ਤੇ ਪੱਕਾ ਭਰੋਸਾ ਕਰ ਲਓ ਕਿ ਨਗਨ ਫਿਰਤ ਜੋ ਪਾਈ ਆ ਯੋਗ। ਸੋ ਇਸ ਕਰਕੇ ਨੰਗੇ ਫਿਰਨ ਨਾਲ ਨਹੀਂ, ਨੰਗੇ ਰਹਿਣ ਨਾਲ ਮੁਕਤੀ ਨਹੀਂ ਹੁੰਦੀ। ਸੋ ਉਹਦੀ ਪ੍ਰਾਪਤੀ ਫਿਰ ਕਿਵੇਂ ਹੋਵੇ? ਕਹਿੰਦੇ ਜੇ ਕਪਟ ਰੂਪੀ ਕੱਪੜੇ ਨੂੰ ਤਿਆਗਣਾ ਕਰੇ ਤਾਂ ਪੀਰੀ ਪਰਮਾਤਮਾ ਮਿਲਦਾ, ਤਾਂ ਤੇ ਖੁਸ਼ੀ ਦੇ ਨਾਲ ਪੀਰੀ ਨੂੰ ਰਾਵਣਾ ਕਰੇ। ਸਦਾ ਸੀ ਗਾਰੀ ਨਾਉ ਮਨ, ਕਦੇ ਨਾ ਮੈਲ ਪਤੰਗ। ਪਰਮੇਸ਼ਰ ਨਾਮ ਨੂੰ ਮੰਨਣ ਕਰਕੇ ਜੋ ਸਦੀਪ ਕਾਲ ਜਾਪਤਾ ਸ਼ਿੰਗਾਰਾਂ ਨਾਲ ਸ਼ਿੰਗਾਰੀ ਗਈ ਆ, ਉਸ ਦੇ ਪਤੰਗ ਹੁੰਦਾ ਸਰੀਰ, ਭਾਵ ਸੂਖਮ ਸਰੀਰ ਅੰਤ ਕਰਨ ਨੂੰ ਪਤੰਗ ਹੁੰਦਾ ਰੰਚਕ ਮਾਤਰ ਵੀ ਮੈਲ ਨਹੀਂ ਲੱਗਦੀ, ਕਿਉਂਕਿ ਉਹ ਪਤੰਗ ਹੁੰਦਾ ਸੂਰਜ ਵਾਂਗ ਨਿਰਮਲ ਹੋ ਜਾਂਦੀ ਹੈ। ਦੇਵਰ ਜੇਠ ਮੂਹੇ ਦੁੱਖ, ਸੱਸੂ ਕਾ ਡਰ ਕਿਸ, ਜੇ ਫਿਰ ਭਾਵੈ ਨਾਨਕਾ ਕਰਮ ਮਣੀ ਸਭ ਸੱਚ। ਜਿਸ ਵੇਲੇ ਦੁੱਖਦਾਈ ਦੇਵਰ ਜੇਠ ਲੱਭ ਲੋਭ ਦੋਵੇਂ ਦੇਵਰ ਜੇਠ ਕਹੇ ਨੇ ਮਰ ਗਏ, ਤਾਂ ਫਿਰ ਸੰਸਿਆਤਮਕ ਬਿਰਤੀ ਜਿਹੜੀ ਹੁੰਦੀ ਆ, ਅਵਿਦਿਆ ਰੂਪ ਸੱਸ ਦਾ ਡਰ ਕਿਹਨੂੰ ਹੁੰਦਾ? ਭਾਵ ਨਹੀਂ ਹੁੰਦਾ। ਮਹਾਰਾਜ ਕਥਨ ਕਰਦੇ ਆ ਜੇ ਪਤੀ ਪਰਮਾਤਮਾ ਨੂੰ ਭਾ ਜਾਵੇ ਤਾਂ ਉਹਦੇ ਕਰਮਾਂ ਦੀ ਜਿਹੜੀ ਮਣੀ ਆ ਨਾ ਰੱਤੀ, ਉਹ ਸਭ ਸੱਚੀ ਹੋ ਜਾਂਦੀ ਆ, ਉਹਦੇ ਉੱਤੇ ਕਿਰਪਾ ਹੋ ਜਾਂਦੀ ਹੈ। ਇਸ ਪ੍ਰਕਾਰ ਫਰਮਾਉਣੇ ਸਦਾ ਸਿੰਗਾਰੀ ਨਾਉ ਮਨ, ਕਦੇ ਨਾ ਮੈਲ ਪਤੰਗ। ਤਾਂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਵਿਸ਼ਰਾਮ ਲਾਉਣਾ, ਦੇਵਰ ਜੇਠ ਮੂਹੇ ਦੁੱਖ, ਸੋ ਸੱਸੂ ਕਾ ਡਰ ਕਿਸ, ਆਪ ਇਹ ਵਿਸ਼ਰਾਮਾਂ ਦਾ ਧਿਆਨ ਰੱਖਣਾ। ਮਹੱਲਾ ਚੌਥਾ, ਸੋਰਠ ਤਾਮ ਸੁਹਾਵਣੀ ਜਾਂ ਹਰ ਨਾਮ ਟੰਡੋਲੇ, ਗੁਰਪੁਰਖ ਮਨਾਵੈ ਆਪਣਾ ਗੁਰਮਤੀ ਹਰ ਹਰ ਬੋਲੇ। ਸੋਠ ਰਾਗਣੀ ਗਾਇਨ ਕੀਤੀ ਹੋਈ ਤਾਂ ਸੋਭਨੀਕ ਹੈ, ਬੁੱਧੀ ਉਦੋਂ ਸੋਭਨੀਕ ਹੈ ਜਾਂ ਹਰੀ ਨਾਮ ਨੂੰ ਕਹਿੰਦੇ ਢੂੰਡਣਾ ਕਰੇ, ਭਾਵ ਵਿਚਾਰ ਨਾ ਕਰੇ, ਆਪਣੇ ਗੁਰਪੁਰਖਾਂ ਨੂੰ ਮਨਾਵੇ ਭਾਵ ਪੂਜੇ, ਅਤੇ ਗੁਰਸਿੱਖਿਆ ਦੁਆਰੇ ਹਰ ਹਰ ਨਾਮ ਨੂੰ ਬੋਲੇ। ਹਰ ਪ੍ਰੇਮ ਕਸਾਈ ਦਿਨ ਸਰਾਤ, ਹਰ ਰੱਤੀ ਹਰ ਰੰਗ ਚੋਲੇ, ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ। ਜਿਹਨੂੰ ਰਾਤ ਨੇ ਹਰੀ ਦੇ ਪ੍ਰੇਮ ਦੀ ਕਸ ਆਈ ਖਿੱਚ ਪੈ ਗਈ ਹੈ ਨਾ, ਉਹ ਅੰਤਕਰਨ ਰੂਪੀ ਚੋਲੇ ਕਰਕੇ ਵਾਹਿਗੁਰੂ ਵਾਹਿਗੁਰੂ ਦੇ ਰੰਗ ਵਿੱਚ ਰੰਗੀ ਗਈ ਹੈ। ਸੋ ਇਹ ਕਹਿਣ ਤੋਂ ਭਾਵ ਕਿ ਉਹਦੀ ਚੋਲੇ ਜਿਹੜੀ ਹੁੰਦੇ ਬੁੱਧੀ ਹਰ ਹਰ ਦੇ ਰੰਗ ਵਿੱਚ ਰੰਗੀ ਗਈ ਹੈ, ਚੋਲਾ ਰੰਗਿਆ ਗਿਆ ਉਹਦਾ। ਸਾਰੇ ਜਗਤ ਵਿੱਚ ਮੈਂ ਟੋਲੇ ਨਾ ਢੂੰਡ ਵੇਖਿਆ ਕਿ ਵਾਹਿਗੁਰੂ ਜੈਸਾ ਹੋਰ ਕੋਈ ਪੁਰਖ ਲੱਭਦਾ ਨਹੀਂ ਹੈ। ਗੁਰ ਸਤਿਗੁਰ ਨਾਮ ਦ੍ਰਿੜਾਇਆ ਮਨ ਅਨਤ ਨਾ ਕਾਹੂ ਡੋਲੇ, ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੋਲ ਗੋਲੇ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਧੰਨ ਸਤਿਗੁਰੂ ਹਨ ਜੀ ਸੱਚੇ ਪਾਤਸ਼ਾਹ, ਜਿਸ ਗੁਰ ਤੋਂ ਭਾਵ ਪੂਜਨੀਕ ਸਤਿਗੁਰਾਂ ਨੇ ਹਰੀ ਨਾਮ ਦ੍ਰਿੜ ਕਰਾਇਆ, ਇਸ ਕਰਕੇ ਮੇਰਾ ਮਨ ਹੋਰ ਕਿਸੇ ਪਾਸੇ ਡੋਲਦਾ ਨਹੀਂ। ਮਹਾਰਾਜ ਕਥਨ ਕਰਦੇ ਆ, ਮੈਂ ਜਨ ਹਰੀ ਦਾ ਦਾਸ ਹਾਂ ਭਾਈ, ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੋਲ ਗੋਲੇ, ਅਤੇ ਗੁਰ ਪੂਜਨੀਕ ਸਤਿਗੁਰਾਂ ਦੇ ਗੋਲ ਗੋਲੇ ਦਾਸਾਂ ਦੇ ਦਾਸ ਹਾਂ। ਥੋੜੇ ਥੋੜੇ ਫਰਕ ਨਾਲ ਇਹ ਸ਼ਲੋਕ ਅੱਗੇ 12 ਤੇ ਵਧੀਕ ਚ ਆ ਜਾਂਦੇ। ਫਿਰ ਪੌੜੀ ਤੂੰ ਆਪੇ ਸਿਸ਼ਟ ਕਰਤਾ ਸਿਰਜਣਹਾਰਿਆ, ਤੁਧ ਆਪੇ ਖੇਲ ਰਚਾਏ ਤੁਧ ਆਪ ਸਵਾਰਿਆ। ਇਹ ਸਿਰਜਣਹਾਰਿਆ ਵਾਹਿਗੁਰੂ, ਤੂੰ ਆਪ ਹੀ ਸ੍ਰਿਸ਼ਟੀ ਦੇ ਪੈਦਾ ਕਰਨ ਵਾਲਾ ਹੈ, ਤੈਨੇ ਆਪ ਹੀ ਖੇਲ ਨੂੰ ਰਚਾਇਆ, ਆਪ ਹੀ ਸਵਾਰਿਆ ਜੀ। ਦਾਤਾ ਕਰਤਾ ਆਪ, ਆਪ ਭੋਗਣ ਹਾਰਿਆ, ਸਭ ਤੇਰਾ ਸ਼ਬਦ ਵਰਤਾ ਉਹ ਪਾਵਣ ਹਾਰਿਆ। ਸਭ ਦੇ ਉਤਪਤ ਪੈਦਾ ਕਰਨ ਵਾਲਾ ਤੂੰ ਆਪ ਹੈ, ਸਭ ਦਾ ਦਾਤਾ ਵੀ ਤੂੰ ਹੀ ਹੈ, ਤੂੰ ਆਪ ਹੀ ਜੀਵ ਰੂਪ ਹੋ ਕੇ ਭੋਗਣੇ ਵਾਲਾ ਵੀ ਹੈ। ਇਹ ਸਾਰਿਆਂ ਦੇ ਪੈਦਾ ਕਰਨ ਵਾਲੇ ਵਾਹਿਗੁਰੂ, ਸਾਰਿਆਂ ਵਿੱਚ ਤੇਰਾ ਹੀ ਸ਼ਬਦ ਵਰਤਦਾ। ਹੁਕਮ ਸ਼ਬਦ ਕਹੀਏ ਇੱਥੇ, ਹੁਕਮ ਨੂੰ ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਹਉ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ, ਹਉ ਤੋਂ ਭਾਵ ਮੈਂ ਗੁਰਾਂ ਦੁਆਰੇ ਸਦੀਵ ਕਾਲ ਆਪ ਨੂੰ ਸਲਾਹੁੰਦਾ ਅਤੇ ਗੁਰਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਜੀ। ਸਲੋਕ ਮਹੱਲਾ ਤੀਜਾ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਬਖਸ਼ਿਸ਼ ਕਰਦੇ ਹਨ, ਤੀਸਰੇ ਪਾਤਸ਼ਾਹ 643 ਅੰਗ ਤੇ। ਸਲੋਕ ਮਹੱਲਾ ਤੀਜਾ। ਹਉ ਮੈਂ ਜਲ ਤੇ ਜਲ ਮੂਏ ਭ੍ਰਮ ਆਏ ਦੂਜੈ ਪਾਏ, ਪੂਰੈ ਸਤਿਗੁਰ ਰਾਖ ਲਈਏ ਆਪਣੇ ਪੰਨੈ ਪਾਏ। ਹਉਮੈ ਦੀ ਜਲ ਤੇ ਹੁੰਦੀ, ਜਲ ਤੇ ਕਹਿੰਦੇ ਅੱਗ ਨੂੰ, ਅੱਗ ਸਤਸੰਗ ਰੂਪ ਔਰ ਬਾਣੀ ਰੂਪ ਪੰਨੈ ਭਾਵ ਦਫ਼ਤਰ ਚ ਪਾ ਕੇ ਰੱਖ ਲਿਆ। ਆਪਣੀ ਪੰਨੈ ਹੁੰਦੀ ਸ਼ਰਨ, ਸ਼ਰਨ ਵਿੱਚ ਪਾ ਕੇ ਰੱਖ ਲਿਆ। ਇਹੋ ਜੱਗ ਜਲਤਾ ਨਦਰੀ ਆਇਆ ਗੁਰ ਕੈ ਸ਼ਬਦ ਸੁਭਾਏ, ਸ਼ਬਦ ਰਤੇ ਇਸੇ ਸੀਤਲ ਪਏ ਨਾਨਕ ਸੱਚ ਕਮਾਏ। ਗੁਰਾਂ ਦੇ ਉਪਦੇਸ਼ ਵਿੱਚ ਸੁਭਾਏ ਹੁੰਦਾ ਸ੍ਰੇਸ਼ਟ ਪ੍ਰੇਮ ਕਰਨ ਨਾਲ ਇਹ ਸੰਸਾਰ ਸੜਦਾ ਹੋਇਆ ਨਿਗਾਹ ਆਇਆ ਸਾਨੂੰ। ਮਹਾਰਾਜ ਕਥਨ ਕਰਦੇ, ਜੋ ਗੁਰੂ ਦਾ ਉਪਦੇਸ਼ ਹੈ ਨਾ, ਗੁਰੂ ਦੇ ਉਪਦੇਸ਼ ਵਿੱਚ ਰਚ ਮਿਚ ਕੇ ਤਦਾਕਾਰ ਹੋ ਕੇ ਸੱਚੇ ਨਾਮ ਨੂੰ ਕਮਾਉਂਦੇ ਹਨ ਜਿਹੜੇ ਜੀਵ, ਉਹ ਸੀਤਲ ਹੋ ਗਏ, ਸ਼ਾਂਤ ਹੋ ਗਏ। ਆਹ ਅੱਜ ਦੀ ਦੁਨੀਆ ਉਪਦੇਸ਼ ਸੁਣਦੀ ਹੈ, ਕਮਾਉਂਦੀ ਕਮਾਉਂਦੀ ਕੋਈ ਨਹੀਂ ਹੈ, ਸਾਰੇ ਸੁਣੀ ਜਾਂਦੇ ਆਹ ਬੜਾ ਵਧੀਆ, ਆਹ ਬੜਾ ਵਧੀਆ ਕਰਕੇ, ਬਸ ਕਮਾਉਣਾ ਕਿਹਨੇ ਹੈ। ਮਹੱਲਾ ਤੀਜਾ। ਸਫਲਿਓ ਸਤਿਗੁਰ ਸੇਵਿਆ ਧਨ ਜਨਮ ਪਰਵਾਨ, ਜਿਨ੍ਹਾਂ ਸਤਿਗੁਰ ਜੀਵਦਿਆਂ ਮੋਇਆ ਨਾ ਵਿਸਰੈ ਸੇਈ ਪੁਰਖ ਸੁਜਾਨ। ਜਿਨ੍ਹਾਂ ਪੁਰਸ਼ਾਂ ਨੇ ਸਹਿਤ ਫਲਾਂ ਦੇ ਸਤਿਗੁਰੂ ਨੇ ਨਾ ਉਹਨਾਂ ਦੀ ਸੇਵਾ ਕੀਤੀ ਆ, ਉਹਨਾਂ ਦਾ ਪ੍ਰਮਾਣ ਨਹੀਂ ਕਿਹਾ, ਜਨਮ ਧਨ ਹੈ, ਧਨ ਤਾਂ ਯੋਗ ਹੈ, ਉਹਨਾਂ ਦੇ ਮਾਤਾ ਪਿਤਾ ਵੀ ਧਨ। ਜਿਨ੍ਹਾਂ ਪੁਰਸ਼ਾਂ ਨੂੰ ਜਿਉਂਦਿਆਂ ਮਰਦਿਆਂ ਸਤਿਗੁਰੂ ਨਹੀਂ ਭੁੱਲਦੇ, ਉਹੀ ਸਭ ਤੋਂ ਸਿਆਣੇ ਪੁਰਖ ਨੇ ਸੰਸਾਰ ਦੇ ਅੰਦਰ। ਕੁੱਲ ਉਧਾਰੇ ਆਪਣਾ ਸੋ ਜਨ ਹੋਵੈ ਪਰਵਾਨ, ਗੁਰਮੁਖ ਮੂਹੇ ਜੀਵ ਦੇ ਪਰਵਾਨ ਹੈ ਮਨਮੁਖ ਜਨਮ ਮਰਾਹੇ। ਉਹ ਆਪਣੀ ਕੁੱਲ ਨੂੰ ਤਾਰ ਲੈਂਦਾ ਭਾਈ, ਕੁੱਲ ਉਧਾਰੇ ਆਪਣਾ, ਉਹ ਪੁਰਸ਼ ਪ੍ਰਮਾਣਨੀਕ ਹੋ ਜਾਂਦਾ। ਗੁਰਮੁਖ ਮਰਨ ਕਾਲ ਅਤੇ ਜੀਵਨ ਕਾਲ ਵਿੱਚ ਪ੍ਰਮਾਣਨੀਕ ਹੁੰਦੇ ਨੇ, ਅਤੇ ਜੋ ਮਨਮੁਖ ਬੰਦੇ ਆ, ਮੰਦ ਕਰਮਾਂ ਕਰਕੇ ਜੰਮਦੇ ਮਰਦੇ ਰਹਿੰਦੇ ਵਾਰ ਵਾਰ। ਨਾਨਕ ਮੂਹੇ ਨਾ ਆਖੀਆ ਹੈ ਜੇ ਗੁਰ ਕੈ ਸ਼ਬਦ ਸਮਾਹੇ। ਮਹਾਰਾਜ ਕਥਨ ਕਰਦੇ, ਜਿਹੜੇ ਪੁਰਸ਼ ਗੁਰਾਂ ਦੇ ਉਪਦੇਸ਼ ਵਿੱਚ ਜਿਉਂਦੇ ਹੀ ਸਮਾ ਗਏ, ਸ਼ਬਦ ਵਿੱਚ ਹੀ ਲੀਨ ਹੋ ਗਏ, ਜਿਉਂਦੇ ਜੀ ਸ਼ਬਦ ਰੂਪ ਹੋ ਗਏ ਨੇ, ਉਹ ਮਰੇ ਹੋਏ ਨਹੀਂ ਕਹੇ ਜਾਂਦੇ। ਉਹਨਾਂ ਨੂੰ ਕਹੋ ਵੀ ਫਲਾਨਾ ਮਰ ਗਿਆ, ਤਾਂ ਮਹਾਂਪੁਰਖਾਂ ਨੂੰ ਨਹੀਂ ਕਹੀਦਾ ਕਿ ਉਹ ਮਰ ਗਏ, ਗੁਰੂ ਨੂੰ ਨਹੀਂ ਕਹੀਦਾ ਕਦੇ। ਮਰਿਆ ਤਾਂ ਉਹ ਆ ਜਿਹੜਾ ਗੁਰੂ ਵੱਲੋਂ ਟੁੱਟ ਗਿਆ, ਉਹ ਕਿੱਥੋਂ ਮਰ ਗਏ, ਉਹ ਤਾਂ ਸ਼ਬਦ ਦੇ ਵਿੱਚ ਹੀ ਲੀਨ ਹੋ ਗਏ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਨੇ ਉਹ ਤਾਂ ਸਾਰੇ ਜਾਣੇ। ਪੌੜੀ ਹਰ ਪੁਰਖ ਨਿਰੰਜਨ ਸੇਵ ਹਰ ਨਾਮ ਤੇ ਆਈ ਹੈ। ਇਹ ਭਾਈ ਹਰੀ ਨਿਰੰਜਨ ਪੁਰਖ ਨੂੰ ਸੇਵਣਾ ਕਰ ਅਤੇ ਹਰੀ ਨਾਮ ਨੂੰ ਧਿਆਉਣਾ ਕਰ, ਹਰੀ ਨਾਮ ਨੂੰ ਜਿਹੜਾ ਧਿਆਉਣਾ ਇਹੀ ਸੇਵਾ ਹੈ। ਸਤਸੰਗਤ ਸਾਧੂ ਲੱਗ ਹਰ ਨਾਮ ਸਮਾਈ ਹੈ, ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈ ਹੈ। ਸਾਧੂਆਂ ਦੀ ਸਤਸੰਗ ਚ ਲੱਗ ਕੇ ਹਰੀ ਨਾਮੀ ਵਿੱਚ ਭੇਦ ਹੋਈਏ। ਤੂੰ ਇਸ ਤਰ੍ਹਾਂ ਬੇਨਤੀ ਕਰੀਏ, ਹਰੀ ਤੇਰੀ ਸੇਵਾ ਭਗਤੀ ਰੂਪ ਜੋ ਵੱਡੀ ਕਾਰ ਹੈ, ਕਾਰ ਸੇਵਾ ਹੈ, ਉਹਦੇ ਵਿੱਚ ਮੈਂ ਮੂਰਖ ਨੂੰ ਲਾਉਣਾ ਕਰੋ, ਕਿਰਪਾ ਕਰਕੇ। ਔਗੋਲਾ ਲਾ ਲਾ ਤੁਧ ਮੈਂ ਹੁਕਮ ਫੁਰਮਾਈ ਹੈ, ਮੈਂ ਆਪਦੇ ਦਾਸਾਂ ਦਾ ਦਾਸ ਹਾਂ ਮਹਾਰਾਜ, ਮੈਨੂੰ ਆਪ ਹੁਕਮ ਫਰਮਾਉਣਾ ਕਰੋ, ਮੈਂ ਕੀ ਕਰਾਂ। ਔ ਗੁਰਮੁਖ ਕਾਰ ਕਮਾਵਾਂ ਜੇ ਗੁਰ ਸਮਝਾਈ ਹੈ, ਮੈਂ ਗੁਰਾਂ ਦੁਆਰੇ ਭਗਤੀ ਰੂਪੀ ਕਾਰ ਨੂੰ ਕਮਾਉਣਾ ਕਰਾਂ, ਜਿਸ ਕਰਕੇ ਗੁਰ ਹੁੰਦਾ ਵੱਡੀ ਸਮਝ ਆ ਜਾਵੇ। ਮੈਂ ਗੁਰਮੁਖ ਸਿੱਖਾਂ ਦੀ ਕਾਰ ਕਮਾਉਂਦਾ, ਜਿਹੜੀ ਗੁਰਾਂ ਨੇ ਮੈਨੂੰ ਸਮਝਾਈ ਹੈ ਵੀ ਦੇਖ ਭਗਤੀ ਤਾਂ ਕਰ, ਜਿਹੜੀ ਸਿੱਖਾਂ ਦੀ ਸੇਵਾ ਕਰਨੀ ਹੈ ਉਦੋਂ ਜ਼ਿਆਦਾ ਵੱਡੀ ਬਖਸ਼ਿਸ਼ ਹੁੰਦੀ ਹੈ, ਉਹਨਾਂ ਦੀ ਕਮਾਈ ਵਿੱਚੋਂ ਵੀ ਕਿਣਕਾ ਮਿਲ ਜਾਂਦਾ ਫਿਰ, ਇਸ ਕਰਕੇ ਤੂੰ ਸੇਵਾ ਕਰ ਗੁਰਮੁਖਾਂ ਪਿਆਰਿਆਂ ਦੀ। ਸਲੋਕ ਮਹੱਲਾ ਤੀਜਾ। ਪੂਰਬ ਲਿਖਿਆ ਕਮਾਵਣਾ ਜੇ ਕਰਤਾ ਆਪ ਲਿਖਿਆਸ, ਮੋਹਠ ਗੌਲੀ ਪਾਈਨ ਵਿਸਰਿਆ ਗੁਣਤਾਸ। ਜੋ ਪੂਰਬਲਾ ਲੇਖ ਲਿਖਿਆ ਹੋਇਆ ਉਸ ਅਨੁਸਾਰ ਸਭ ਕੋਈ ਕਰਮਾਂ ਨੂੰ ਕਮਾਉਂਦਾ ਹੈ। ਜੋ ਕਰਮ ਕਰਤੇ ਪਰਮੇਸ਼ਰ ਵਾਹਿਗੁਰੂ ਨੇ ਆਪ ਲਿਖਿਆ ਹੋਇਆ ਹੈ, ਪੂਰਬਲੇ ਕਰਮਾਂ ਨੇ ਹੀ ਇਹ ਜੀਵ ਦੇ ਅੰਦਰ ਮੋਹ ਰੂਪੀ ਠੱਗ ਬੂਟੀ ਪਾਈ ਹੋਈ ਹੈ। ਇਸ ਕਰਕੇ ਜੀਵਾਂ ਨੂੰ ਗੁਣ ਤਾਸ ਤੋਂ ਭਾਵ ਹੁੰਦਾ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਭੁੱਲ ਗਿਆ ਹੈ। ਮਤ ਜਾਣ ਹੋ ਜਗ ਜੀਵ ਦਾ ਦੂਜੈ ਭਾਇ ਮੋਏ ਆਸ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਤਾਂ ਜਾਣੋ ਇਹ ਸੰਸਾਰ ਜਿਉਂਦਾ, ਜੇ ਬੰਦਾ ਜਿਉਂਦਾ ਇਹ ਤਾਂ ਦਵੈਸ਼ ਭਾਅ ਕਰਕੇ ਮਰ ਰਿਹਾ ਸਾਰਾ ਸੰਸਾਰ, ਈਰਖਾ ਵਿੱਚ ਹੀ ਸੜੇ ਪਏ ਆ। ਜਿਹਨੇ ਗੁਰਮੁਖ ਨਾਮ ਨਾ ਚੇਤੇ ਹੋ ਸਹਿ ਸੇ ਬਹਿਣ ਨਾ ਮਿਲਨੀ ਪਾਸ। ਜਿਨ੍ਹਾਂ ਨੇ ਗੁਰਾਂ ਦੁਆਰੇ ਹਰੀ ਪਰਮੇਸ਼ਰ ਦੇ ਨਾਮ ਨੂੰ ਨਹੀਂ ਚੇਤਿਆ, ਯਾਦ ਨਹੀਂ ਕੀਤਾ, ਉਹਨਾਂ ਨੂੰ ਪਰਮੇਸ਼ਰ ਦੇ ਕੋਲ ਬਹਿਣਾ ਵੀ ਨਹੀਂ ਮਿਲਦਾ। ਮਹਾਰਾਜ ਨੇ ਨਹੀਂ ਕੋਲ ਬਿਠਾਉਣਾ, ਜਿੰਨਾ ਮਰਜ਼ੀ ਪਿਆਰ ਕਰ ਲਿਓ ਪਰ ਜਦ ਤੱਕ ਆਪਾਂ ਇੱਕ ਦੂਜੇ ਨਾਲ ਈਰਖਾ ਨਹੀਂ ਛੱਡਦੇ, ਮਹਾਰਾਜ ਕਹਿੰਦੇ ਉਦੋਂ ਤੱਕ ਤੁਹਾਨੂੰ ਪਰਮਾਤਮਾ ਨੇ ਗਲ ਨਾਲ ਨਹੀਂ ਲਾਉਣਾ। ਦੁੱਖ ਲਾਗਾ ਬਹੁ ਅਤ ਕਣਾ ਪੁੱਤ ਕਲੱਤ ਨਾ ਸਾਥ ਕੋਈ ਜਾਸ। ਪੁੱਤ ਕਲੱਤ ਨਾ, ਇੱਥੇ ਨੰਦੇ ਨੂੰ ਕੰਨਾ ਨਹੀਂ ਹੈਗਾ ਧਿਆਨ ਨਾਲ। ਜਿਸ ਵੇਲੇ ਉਹਨਾਂ ਨੂੰ ਜਮਾਂ ਦਾ ਬਹੁਤ ਬਹੁਲਤਾ ਕਰਕੇ ਅਤਸੇ ਕਰਕੇ ਬਹੁ ਘਣਾ ਬਹੁਤ ਦੁੱਖ ਲੱਗਦਾ, ਉਸ ਵੇਲੇ ਕਲੱਤ ਉਹਦੀ ਇਸਤਰੀ ਪੁੱਤਰ ਆਦਿਕਾਂ ਵਿੱਚੋਂ ਇਹਨਾਂ 'ਚੋਂ ਉਸਨੇ ਨਾਲ ਕੋਈ ਨਹੀਂ ਜਾ ਸਕਦਾ, ਭਾਵ ਨਹੀਂ ਜਾਂਦਾ ਕੋਈ। ਲੋਕਾਂ ਵਿੱਚ ਮੋਹ ਕਾਲਾ ਹੋਆ ਅੰਦਰ ਉੱਭੇ ਸਾਸ। ਲੋਕਾਂ ਦੇ ਵਿੱਚ ਉਹਦਾ ਮੂੰਹ ਕਾਲਾ ਹੁੰਦਾ ਤੇ ਅੰਦਰ ਉੱਭੇ ਸਾਸ, ਲੰਬੇ ਸਾਹ ਲੈਂਦਾ, ਠੰਡੇ ਹੌਂਕੇ ਲੈਂਦਾ। ਮਨਮੁਖਾਂ ਨੋ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨਮੁਖਾਂ ਦੇ ਉੱਪਰ ਕੋ ਤੋਂ ਭਾਵ ਕੋਈ ਵੀ ਵਿਸਹੀ ਭਰੋਸਾ ਨਹੀਂ ਕਰਦਾ, ਵਿਸ਼ਦਾ ਨਹੀਂ ਕੋਈ ਉਹਨਾਂ ਤੇ, ਕਿਉਂਕਿ ਉਹਨਾਂ ਦਾ ਵਿਸ਼ਵਾਸ ਭਰੋਸਾ ਲੋਕਾਂ ਨੂੰ ਉੱਠ ਗਿਆ, ਹੁਣ ਖਤਮ ਹੋ ਗਿਆ ਭਰੋਸਾ ਫਿਰ ਤੋਂ। ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ। ਮਹਾਰਾਜ ਕਥਨ ਕਰਦੇ ਉਹਨਾਂ ਗੁਰਮੁਖਾਂ ਨੂੰ ਅਗਲਾ ਹੁੰਦਾ ਬਹੁਤ ਸੁੱਖ ਹੈ, ਅਗਲਾ ਤੋਂ ਭਾਵ ਬਹੁਤਾ ਸੁੱਖ ਹੈ ਜਿਨ੍ਹਾਂ ਦੇ ਅੰਦਰ ਨਾਮ ਦਾ ਨਿਵਾਸ ਹੋ ਗਿਆ। ਮਹੱਲਾ ਤੀਜਾ। ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲੈ ਸੁਭਾਏ। ਸੇ ਤੋਂ ਭਾਵ ਉਹ ਪੁਰਸ਼ ਜਿਹੜੇ ਇੰਨਾ ਸੈਣ ਹੋਣ, ਸਾਥੀ ਨੇ, ਸਹੀ ਪੁਰਸ਼ ਸੱਜਣ ਨੇ, ਸਹੀ ਸਹੀ ਸੈਣ ਭਾਵ ਸਾਥ ਦੇ ਸੱਜਣ ਨੇ, ਜਿਹੜੇ ਸੁਭਾਵਕ ਹੀ ਗੁਰਮੁਖਾਂ ਨਾਲ ਮਿਲਦੇ ਨੇ, ਜਿਹੜੇ ਗੁਰਾਂ ਦੁਆਰੇ ਸੁਭਾਏ ਸ੍ਰੇਸ਼ਟ ਪ੍ਰੇਮ ਵਿੱਚ ਮਿਲਦੇ ਨੇ। ਸਤਿਗੁਰ ਕਾ ਭਾਣਾ ਆਮ ਦਿਨ ਕਰਹਿ ਸੇ ਸੱਚ ਰਹੇ ਸਮਾਏ। ਜਿਹੜੇ ਗੁਰਮੁਖ ਰਾਤ ਦਿਨ ਸਤਿਗੁਰਾਂ ਦਾ ਭਾਣਾ ਮੰਨਣਾ ਕਰਦੇ ਉਹ ਸੱਚ ਵਿੱਚ ਸਮਾ ਰਹਿੰਦੇ ਨੇ ਭਾਈ। ਦੂਜੇ ਭਾਏ ਲੱਗੇ ਸੱਜਣ ਨਾ ਆਖੀਐ ਜੇ ਅਭਿਮਾਨ ਕਰਹਿ ਬੇਕਾਰ। ਜਿਹੜੇ ਬੰਦੇ ਦਵੈਸ਼ ਭਾਅ 'ਚ ਲੱਗੇ ਉਹ ਸੱਜਣ ਨਹੀਂ ਕਹੇ ਜਾਂਦੇ, ਅੰਦਰੋਂ ਤਾਂ ਈਰਖਾ ਕਰੀ ਜਾਂਦੇ ਆ, ਬਾਹਰੋਂ ਮਿੱਠਾ ਬੋਲੀ ਜਾਂਦੇ ਆ। ਜਿਹੜੇ ਬੇਕਾਰ ਵਿਕਾਰਾਂ 'ਚ ਲੱਗ ਕੇ ਹੰਕਾਰ ਨੂੰ ਕਰਦੇ ਨੇ। ਮਨਮੁਖ ਆਪ ਸਵਾਰਥੀ ਕਾਰਜ ਨਾ ਸਕੈ ਸਵਾਰ। ਮਨਮੁਖ ਬੰਦਾ ਆਪ ਤਾਂ ਨਿਜ ਪ੍ਰਯੋਜਨ ਹੀ ਆ, ਤਾਂ ਆਪਣੇ ਕੰਮ ਮੇਰੇ ਬਣ ਜਾਣ ਬਸ, ਉਹ ਕਿਸੇ ਹੋਰ ਦੇ ਕੰਮ ਨੂੰ ਸਵਾਰ ਨਹੀਂ ਸਕਦੇ, ਉਹ ਆਪਣੇ ਮੁਕਤੀ ਰੂਪੀ ਕਾਰਜ ਨੂੰ ਸਵਾਰ ਨਹੀਂ ਸਕਦੇ। ਨਾਨਕ ਪੂਰਬ ਲਿਖਿਆ ਕਮਾਵਣਾ ਕੋਏ ਨਾ ਮੇਟਣ ਹਾਰ। ਮਹਾਰਾਜ ਕਥਨ ਕਰਦੇ ਨੇ ਜੋ ਕੁਛ ਪਹਿਲੇ ਲਿਖਿਆ ਸੀ ਨਾ, ਪੂਰਬਲਾ ਲਿਖਿਆ ਹੋਇਆ, ਉਸ ਅਨੁਸਾਰ ਕਰਮਾਂ ਨੂੰ ਕਮਾਉਂਦਾ, ਉਹਨੂੰ ਕਰਮਾਂ ਨੂੰ ਭੋਗੇ ਤੋਂ ਬਗੈਰ ਕੋਈ ਮੇਟਣੇ ਵਾਲਾ ਨਹੀਂ ਹੈ। ਪੌੜੀ ਤੁਧ ਆਪੇ ਜਗ ਤੋਂ ਪਾਏ ਕਹਿ ਆਪ ਖੇਲ ਰਚਾਇਆ। ਪੌੜੀ 'ਚ ਉਚਾਰਦੇ ਨੇ ਮਹਾਰਾਜ ਚੌਥੇ ਪਾਤਸ਼ਾਹ, ਹੇ ਹਰੀ ਵਾਹਿਗੁਰੂ ਤਾਂ ਆਪ ਹੀ ਜਗਤ ਨੂੰ ਪੈਦਾ ਕੀਤਾ, ਆਪਣਾ ਖੇਲ ਤਮਾਸ਼ਾ ਰਚਾਇਆ ਹੋਇਆ, ਤੇਰੀਆਂ ਖੇਡਾਂ ਸਾਰੀਆਂ ਇਹ, ਦੇਖਣ ਆਇਓ ਜਗਤ ਤਮਾਸ਼ਾ। ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ। ਸੋ ਤਿੰਨਾਂ ਗੁਣਾਂ ਨੂੰ ਤੁਸਾਂ ਨੇ ਆਪ ਹੀ ਪੈਦਾ ਕੀਤਾ, ਤ੍ਰੈ ਗੁਣੀ ਜੀਵਾਂ ਨੂੰ ਆਪ ਸਿਰਜ ਕੇ ਫਿਰ ਉਹਨਾਂ ਵਿੱਚ ਮਾਇਆ ਦਾ ਮੋਹ ਹੋਰ ਵਧਾ ਦਿੱਤਾ। ਰੈਗੂਲੇਟਰ ਹੋਰ ਵਧਾਈ ਜਾਂਦੇ ਨੇ, ਘਟਾ ਦਿਓ ਜੀ, ਬੇਨਤੀ ਕਰਨੀ ਪੈਂਦੀ ਹੈ, ਘਟਾ ਦਿਓ, ਹੀਟ ਜ਼ਿਆਦਾ ਹੋ ਗਈ ਭਾਈ, ਐਂ ਵੀ ਕਹਿ ਦਿਓ। ਜੇ ਠੰਡ ਹੋ ਗਈ ਫਿਰ ਕਹਿ ਦਿਓ ਭਾਈ ਏਸੀ ਦਾ ਥੋੜ੍ਹਾ ਘਟਾਓ। ਇਸ ਤਰ੍ਹਾਂ ਮੋਹ ਦਾ ਵੀ ਰੈਗੂਲੇਟਰ ਘੁੰਮਾ ਦਿੰਦੇ ਨੇ, ਕਾਮ ਕਰੋ ਲੋਭ ਮੋਹ ਕਰ, ਫੁੱਲ ਰੈਗੂਲੇਟਰ ਤੇ ਆ ਇਸ ਵਕਤ ਕਲਯੁੱਗ ਦੇ ਵਿੱਚ। ਕਲਯੁੱਗ ਇਹਨਾਂ ਨੂੰ ਵਧਾਈ ਜਾਂਦਾ ਵਧਾਈ ਜਾਂਦਾ, ਵਿੱਚ ਹਉਮੈ ਲੇਖਾ ਮੰਗੀ ਆ ਫਿਰ ਆਵੈ ਜਾਇਆ। ਹਉਮੈ ਵਿੱਚ ਰਹਿਣ ਵਾਲੇ ਜੀਵ ਪਾਸੋਂ ਲੇਖਾ ਮੰਗਿਆ ਜਾਂਦਾ, ਇਸ ਕਰਕੇ ਉਹ ਆਉਂਦਾ ਜਾਂਦਾ ਮਰਦਾ ਜੰਮਦਾ ਹੀ ਰਹਿੰਦਾ। ਜਿਨ੍ਹਾਂ ਹਰਿ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ, ਜਿਨ੍ਹਾਂ ਉੱਤੇ ਹਰੀ ਆਪ ਕਿਰਪਾ ਕਰਦਾ ਉਹਨਾਂ ਨੂੰ ਸਤਿਗੁਰੂ ਸਮਝਾ ਦਿੰਦੇ, ਸੰਗਤ 'ਚ ਬਿਠਾ ਕੇ ਕੋਲੇ ਉਪਦੇਸ਼ ਕਰਦੇ ਕਥਾ ਦੇ ਰਾਹੀਂ। ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ, ਮੈਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਂਦਾ। ਕਹਿੰਦੇ ਕਿੰਨੀ ਵਾਰੀ, ਇੱਕ ਵਾਰ ਨਹੀਂ, ਮੈਂ ਤਾਂ ਸਦਾ ਸਦਾ ਹੀ ਬਲਿਹਾਰ ਜਾਂਦਾ ਆਪਣੇ ਗੁਰਾਂ ਤੋਂ। ਸਲੋਕ ਮਹੱਲਾ ਤੀਜਾ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ। ਤੀਜੇ ਪਾਤਸ਼ਾਹ ਮਹਾਰਾਜ ਫਰਮਾਉਂਦੇ, ਹਮੇਸ਼ਾ ਸ੍ਰੀ ਮੁੱਖ ਵਾਕ ਆਪਾਂ ਸ਼ਰਵਣ ਕਰਦੇ ਹਾਂ, ਮੋਹਣੀ ਜੋ ਮਾਇਆ ਨਾ ਉਹਦੀ ਮਮਤਾ ਇਹ ਜੀਵ ਨੂੰ ਲੱਗ ਰਹੀ ਹੈ। ਸੋ ਜਿਸ ਮਾਇਆ ਨੇ ਪ੍ਰਤੱਖ ਦੰਦਾਂ ਤੋਂ ਬਿਨਾਂ ਅੰਤਰੀਵ ਜਿਹੜੇ ਕਾਮ ਕ੍ਰੋਧ ਲੋਭ ਮੋਹੰਕਾਰ ਦੰਦਾਂ ਕਰਕੇ ਸਾਰੀ ਦੁਨੀਆਂ ਨੂੰ ਖਾ ਲਿਆ, ਤਿੰਨ ਰੂਪ ਨੇ ਇਹਦੇ, ਇੱਕ ਤਾਂ ਮਾਇਆ, ਇੱਕ ਮਮਤਾ ਤੇ ਤੀਜਾ ਰੂਪ ਹੈ ਮੋਹਣੀ ਦਾ। ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿੱਤ ਲਾਇਆ। ਮਨਮੁਖ ਪੁਰਸ਼ ਤਾਂ ਖਾਧੇ ਗਏ ਨੇ, ਤੇ ਉਹ ਗੁਰਮੁਖ ਪੁਰਸ਼ ਬਚ ਗਏ ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨਾਮ ਦੇ ਚਿੱਤ ਬਿਰਤੀ ਨੂੰ ਲਾਇਆ। ਭਾਈ ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਜੀਵ ਜਿਹੜਾ ਛਦਾਈਆਂ ਵਾਂਗੂ ਝੱਲਿਆਂ ਵਾਂਗੂ ਤੁਰਿਆ ਫਿਰਦਾ ਐਵੇਂ ਹੀ, ਪਰ ਉਹ ਪਰਮਾਤਮਾ ਗੁਰਮੁਖਾਂ ਨੂੰ ਨਿਗਾਹ ਆਇਆ। 644 ਅੰਗ ਤੇ ਫਰਮਾਉਂਦੇ ਨੇ, ਧੰਦਾ ਕਰਤਿਆਂ ਨਹਿ ਫਲ ਜਨ ਮੰਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਮਨਮੁਖਾਂ ਨੇ ਸੰਸਾਰਕ ਧੰਦਿਆਂ ਨੂੰ ਕਰਦਿਆਂ ਆਪਣੇ ਮਨੁੱਖਾ ਜਨਮ ਨੂੰ ਐਵੇਂ ਬੇਅਰਥੀ ਗਵਾ ਲਿਆ। ਸੁਖਦਾਤਾ ਜੋ ਪਰਮੇਸ਼ੁਰ ਆ ਉਹਨੂੰ ਮਨ ਵਿੱਚ ਵਸਾਇਆ ਹੀ ਨਹੀਂ। ਨਾਨਕ ਨਾਮ ਤਿਨਾ ਕਹੋ ਮਿਲਿਆ, ਜਿਨ ਕਹੋ ਧੁਰ ਲਿਖ ਪਾਇਆ। ਮਹਾਰਾਜ ਕਥਨ ਕਰਦੇ, ਪਰਮੇਸ਼ੁਰ ਦਾ ਨਾਮ ਉਹਨਾਂ ਨੂੰ ਮਿਲਿਆ ਜਿਨ੍ਹਾਂ ਨੂੰ ਧੁਰੋਂ ਵਾਹਿਗੁਰੂ ਨੇ ਆਪ ਮੱਥੇ ਤੇ ਲਿਖਿਆ, ਸਤ ਨਾਮ ਵਾਹਿਗੁਰੂ। ਮਹੱਲਾ ਤੀਜਾ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਪਾਇਆ। ਸਰੀਰ ਰੂਪ ਘਰ ਦੇ ਵਿੱਚ ਨਾਮ ਰੂਪ ਅੰਮ੍ਰਿਤ, ਬ੍ਰਹਮ ਰੂਪ ਅੰਮ੍ਰਿਤ ਭਰਪੂਰ ਹੈ, ਪਰ ਇਹ ਜਿਹੜੇ ਮਨਮੁੱਖ ਬੰਦਿਆਂ ਨੇ ਉਹਦਾ ਸਵਾਦ ਹੀ ਨਹੀਂ ਪਾਇਆ। ਕਿਵੇਂ ਨਹੀਂ ਪਾਇਆ ਜੀ? ਉਦਾਹਰਣ ਦੇ ਕੇ ਦੱਸਦੇ ਆ, ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਜਿਵੇਂ ਕਸਤੂਰੀ ਦਾ ਨਾਪਾ ਹਿਰਨ ਦੀ ਧੁਨੀ ਦੇ ਵਿੱਚ ਹੀ ਹੁੰਦਾ, ਪਰ ਹਰਨ ਜਾਣਦਾ ਨਹੀਂ ਤੇ ਭਰਮ ਦਾ ਭੁਲਾਇਆ ਹੋਇਆ ਝਾੜੀਆਂ ਦੇ ਵਿੱਚ ਐਵੇਂ ਭਟਕਦਾ ਫਿਰਦਾ। ਅੰਮ੍ਰਿਤ ਤਾਜ ਵਿਖ ਸੰਗ੍ਰਹਿ ਕਰਤਾ ਆਪ ਖੁਆਇਆ। ਇਹ ਜੀਵ ਨਾਮ ਅੰਮ੍ਰਿਤ ਨੂੰ ਛੱਡ ਕੇ ਵਿਸ਼ਿਆਂ ਨੂੰ ਸੰਗ੍ਰਹਿ ਭਾਵ ਇਕੱਠਾ ਕਰਦਾ, ਕਰਤੇ ਵਾਹਿਗੁਰੂ ਨੇ ਇਹਨੂੰ ਆਪ ਹੀ ਭੁਲਾ ਦਿੱਤਾ। ਗੁਰਮੁਖ ਵਿਰਲੇ ਸੋਝੀ ਪਈ, ਤਿਨਾਂ ਅੰਦਰ ਬ੍ਰਹਮ ਦਿਖਾਇਆ। ਗੁਰਾਂ ਦੁਆਰੇ ਜਿਸ ਕਿਸੇ ਵਿਰਲੇ ਨੂੰ ਗਿਆਤ ਪਈ ਆ ਨਾ, ਅੰਦਰ ਸੋਝੀ ਆਈ ਆ, ਉਹਨੂੰ ਹਿਰਦੇ ਅੰਦਰ ਹੀ ਬ੍ਰਹਮ ਦੇ ਸਾਇਆ, ਹਿਰਦੇ ਦੇ ਅੰਦਰ ਹੀ ਜੋਤ ਨਜ਼ਰ ਆ ਗਈ ਹੈ। ਤਨ ਮਨ ਸੀਤਲ ਹੋਇਆ, ਰਸਨਾ ਹਰ ਸਾਧ ਆਇਆ। ਉਹਨਾਂ ਦਾ ਤਨ ਮਨ ਠੰਡਾ ਹੋਇਆ ਜਿਨ੍ਹਾਂ ਨੂੰ ਰਸਨਾ ਦੁਆਰੇ ਹਰੀ ਨਾਮ ਦਾ ਸਵਾਦ ਆਨੰਦ ਆਇਆ। ਸਬਦੇ ਹੀ ਨਾਉ ਉਪਜੈ, ਸਬਦੇ ਮੇਲ ਮਿਲਾਇਆ। ਗੁਰਾਂ ਦੇ ਸ਼ਬਦ ਹੁੰਦਾ ਉਪਦੇਸ਼ ਕਰਕੇ ਹਰੀ ਨਾਮ ਅੰਦਰੋਂ ਪੈਦਾ ਹੁੰਦਾ, ਉਤਪੰਨ ਹੁੰਦਾ, ਆਪਣੇ ਆਪ ਜਾਪ ਹੋਣ ਲੱਗ ਜਾਂਦਾ। ਗੁਰ ਉਪਦੇਸ਼ ਕਰਕੇ ਬ੍ਰਹਮ ਦੇ ਮੇਲ ਨਾਲ ਮਿਲਾਪ ਹੁੰਦਾ। ਬਿਰ ਸ਼ਬਦ ਹੈ ਸਭ ਜਗ ਬਹੁਰਾਨਾ, ਬਿਰਥਾ ਜਨਮ ਗਵਾਇਆ। ਗੁਰੂ ਦੇ ਉਪਦੇਸ਼ ਤੋਂ ਬਿਨਾਂ ਸਾਰਾ ਜਗਤ ਝੱਲਿਆ ਵਾਂਗੂ ਤੁਰਿਆ ਫਿਰਦਾ, ਤਾਂਹੀਓ ਤਾਂ ਉਪਦੇਸ਼ ਸੁਣਾਉਣ ਲੱਗੇ। ਲੜੀਵਾਰ ਕਥਾ ਇਸ ਕਰਕੇ ਸ਼ੁਰੂ ਕੀਤੀ ਹੈ, ਝੱਲਿਆਂ ਵਾਂਗੂ ਕੋਈ ਕੁਛ ਕਹੀ ਜਾਂਦਾ ਕੋਈ ਕੁਛ, ਗੁਰੂ ਦੇ ਸ਼ਬਦ ਨਾਲ ਫਿਰ ਇਹ ਲੜੀਵਾਰ ਕਥਾ ਸ਼ੀਸ਼ਾ ਮੂਹਰੇ ਰੱਖ ਦੂਗੀ ਸਾਰਾ, ਵੀ ਆਹ ਉਪਦੇਸ਼ ਹੈ ਗੁਰੂ ਗ੍ਰੰਥ ਸਾਹਿਬ ਦਾ। ਇਹਦੇ ਉੱਤੇ ਸਾਰੇ ਕਥਾਵਾਚਕ ਫਿਰ ਆਪਣੇ ਵਿਚਾਰ ਰੱਖਣਗੇ ਅਤੇ ਆਪਣੇ ਮਨੁੱਖਾ ਜਨਮ ਨੂੰ ਨਿਸਫਲੀ ਐਵੇਂ ਜੀਵ ਗਵਾਈ ਤੁਰਿਆ ਜਾਂਦਾ। ਅੰਮ੍ਰਿਤ ਇੱਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਇੱਕ ਗੁਰਾਂ ਦਾ ਉਪਦੇਸ਼ ਹੀ ਅੰਮ੍ਰਿਤ ਰੂਪ ਹੈ, ਅੰਮ੍ਰਿਤੂ ਕਰਨ ਵਾਲਾ ਇੱਕ ਉਪਦੇਸ਼ ਹੈ। ਮਹਾਰਾਜ ਕਥਨ ਕਰਦੇ, ਉਪਦੇਸ਼ ਗੁਰਾਂ ਦੁਆਰੇ ਪਾਇਆ ਜਾਂਦਾ। ਪੌੜੀ ਸੋ ਹਰ ਪੁਰਖ ਅਗੰਮ ਹੈ, ਕਹੁ ਕਿਤ ਬਿਦ ਪਾਈ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਉਹ ਵਾਹਿਗੁਰੂ ਹਰੀ ਪੁਰਖ ਅਗੰਮ ਹੈ, ਦੱਸੋ ਭਾਈ ਕਿਸ ਤਰੀਕੇ ਨਾਲ ਉਹਨੂੰ ਪਾਉਣਾ ਕਰੀਏ। ਤਿਸ ਰੂਪ ਨਾ ਰੇਖ ਅਦ੍ਰਿਸ਼ਟ, ਕਹੋ ਜਾਨ ਕਿਉਂ ਧਿਆਈ ਹੈ। ਉਹਦਾ ਰੂਪ ਰੇਖ ਕੋਈ ਨਹੀਂ ਅਤੇ ਉਹ ਅਦ੍ਰਿਸ਼ਟ ਦੇਖਣ ਤੋਂ ਰਹਿਤ ਹੈ, ਹੇ ਸੰਤ ਜਨੋ ਦੱਸੋ ਹੁਣ ਉਹਨੂੰ ਕਿਵੇਂ ਧਿਆਉਣਾ ਕਰੀਏ, ਜਦੋਂ ਦਿਖਦਾ ਤਾਂ ਹੈ ਨਹੀਂ। ਨਿਰੰਕਾਰ ਨਿਰੰਜਨ ਹਰ ਅਗਮ, ਕਿਆ ਕਹਿ ਗੁਣ ਗਾਈ ਹੈ। ਉਹ ਹਰੀ ਨਿਰੰਕਾਰ ਆਕਾਰ ਤੋਂ ਰਹਿਤ ਹੈ, ਨਿਰੰਜਨ ਨਿਰ ਅੰਜਨ ਮਾਇਆ ਮਲ ਤੋਂ ਰਹਿਤ ਹੈ, ਅਗਮ ਖੌਫ ਤੋਂ ਰਹਿਤ ਹੈ, ਕਿਹੜੇ ਕਿਹੜੇ ਗੁਣ ਕਹਿ ਕੇ ਉਹਦੇ ਜਸ ਨੂੰ ਗਾਇਨ ਕਰੀਏ। ਮਹਾਰਾਜ ਕਹਿੰਦੇ ਬਚਨ, ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ, ਗੁਰ ਪੂਰੈ ਵੇਖਾ ਲਿਆ ਗੁਰ ਸੇਵਾ ਪਾਈਐ। ਉਹ ਹਰੀ ਆਪਣੇ ਆਪ ਜੀ ਨੂੰ ਸਮਝਾਉਂਦਾ ਨਾ, ਉਹੀ ਹਰੀ ਦੇ ਰਸਤੇ ਨੂੰ ਪਾਉਂਦਾ, ਦੂਜਾ ਨਹੀਂ ਸਮਝ ਸਕਦਾ। ਜਿਸੈ ਦਿਖਾਲਾ ਬਾਟੜੀ ਤਿਸੈ ਭੁਲਾਵੈ ਕੌਣ, ਜਿਸੈ ਭੁਲਾਈ ਪੰਧ ਸਿਰ ਤਿਸੈ ਦਿਖਾਵੈ ਕੌਣ। ਕਹਿੰਦੇ ਜਿਹਨੂੰ ਮੈਂ ਸਿਰੇ ਤੇ ਆ ਕੇ ਭੁਲਾ ਦਿਆਂ ਉਹਨੂੰ ਕੌਣ ਦਿਖਾ ਸਕਦਾ। ਆਪਣੇ ਆਪ ਨਾ ਕਹੋ ਕਿ ਮੈਂ ਦੇਖ ਲਵਾਂਗਾ, ਤੁਸੀਂ ਇਹ ਕਿਰਪਾ ਕਰਿਓ ਮਹਾਰਾਜ ਸਾਨੂੰ ਦਿਖਾ ਦਿਓ। ਪੂਰਿਆਂ ਗੁਰਾਂ ਨੇ ਰਸਤਾ ਵਿਖਾਇਆ, ਇਸ ਲਈ ਕੀ ਰਸਤਾ ਦਿਖਾਇਆ ਜੀ, ਕਿ ਗੁਰਾਂ ਦੀ ਸੇਵਾ ਕਰਨ ਨਾਲ ਹੀ ਇਹ ਰਸਤਾ ਪਾਈਦਾ। ਜਿਹੜੇ ਕਹਿੰਦੇ ਮੈਂ ਸੇਵਾ ਤੋਂ ਬਿਨਾਂ ਹੀ ਨਾਮ ਦੀ ਪ੍ਰਾਪਤੀ ਕਰ ਲਵਾਂ, ਸੇਵਾ ਤੋਂ ਬਿਨਾਂ ਹੀ ਬਖਸ਼ਿਸ਼ ਹੋ ਜੇ, ਇਹ ਨਹੀਂ ਹੋਣੀ। ਸੇਵਾ ਇੱਕ ਲੈ ਲਓ, ਕੋਈ ਲੈ ਲਓ, ਕੀਰਤਨ ਦੀ ਲੈ ਲਓ, ਕਥਾ ਦੀ ਲੈ ਲਓ, ਪਾਠ ਦੀ ਲੈ ਲਓ, ਲੰਗਰ ਦੀ ਸੇਵਾ ਲੈ ਲਓ, ਕਾਰ ਸੇਵਾ ਲੈ ਲਓ, ਦਸਵੰਧ ਕੱਢੀ ਜਾਓ, ਚਾਹੇ ਸੀੜੀਆਂ ਲੈ ਕੇ ਵੰਡੀ ਜਾਓ, ਚਾਹੇ ਅੱਗੇ ਕਿਸੇ ਢੰਗ ਨਾਲ ਗੁਰੂ ਘਰ ਦੀਆਂ ਸੇਵਾਵਾਂ ਚਾਹੇ ਸਾਰੀਆਂ ਹੀ ਕਰੀ ਜਾਓ। ਜਿੰਨੀ ਜਿੰਨੀ ਕਿਸੇ ਨੂੰ ਸਮਰੱਥਾ ਦਿੱਤੀ, ਆਪਣਾ ਦਸਵੰਧ ਕੱਢ ਕੇ ਥਾਂ ਥਾਂ ਦੇ ਉੱਤੇ ਵੱਧ ਤੋਂ ਵੱਧ ਸਿੱਖੀ ਦਾ ਪ੍ਰਚਾਰ ਕਰੋ, ਵੱਧ ਤੋਂ ਵੱਧ ਸੰਗਤਾਂ ਨੂੰ ਅੰਮ੍ਰਿਤ ਛਕਾਓ, ਗੁਰੂ ਦੇ ਲੜ ਲਾਓ, ਨਾਮ ਜਪਾਓ, ਸਤਿਗੁਰੂ ਕਿਰਪਾ ਕਰਨ, ਸੋਝੀ ਪਾਓ ਪਿੰਡਾਂ ਦੇ ਵਿੱਚ, ਆਪਣੇ ਆਪਣੇ ਪਿੰਡਾਂ ਦੇ ਵਿੱਚ ਸੈੱਟ ਲਾਓ, ਸੀੜੀਆਂ ਦੇ DVD ਪਲੇਅਰ ਲੈ ਕੇ ਗੁਰਦੁਆਰਿਆਂ ਦੇ ਵਿੱਚ ਸੈੱਟ ਲਾਓ, ਜਿੱਥੇ ਕੋਈ ਰਿਸ਼ਤੇਦਾਰ ਆ ਉਹਨੂੰ ਸਾਈਟ ਦਿਓ ਵੀ ਫਲਾਨੀ ਆਓ gurbani-upadesh.org ਖੋਲ ਕੇ ਸੁਣ ਬਈ ਕਥਾ, ਅਤੇ ਥਾਂ ਥਾਂ ਦੇ ਉੱਤੇ ਸੀਡੀਜ਼ ਭੇਜ ਕੇ ਸੰਗਤਾਂ ਨੂੰ ਦਿਓ। ਇਸ ਪ੍ਰਕਾਰ ਸਾਰੇ ਸਿੱਖ ਲੱਗ ਕੇ ਮਿਲ ਕੇ ਜੇ ਪ੍ਰਚਾਰ ਕਰੀਏ ਸਿੱਖੀ ਦਾ, ਗੁੰਮਰਾਹੀ ਹਟਾਈਏ, ਨਸ਼ਿਆਂ ਤੋਂ ਹਟਾਈਏ, ਆ ਕੇਸ ਜੇ ਕਟਾਈ ਜਾਂਦੇ ਸਾਰੇ ਤਾਂ ਹਟਣਗੇ, ਇਹਨਾਂ ਨੂੰ ਵਿਚਾਰਿਆਂ ਨੂੰ ਕਿਸੇ ਨੇ ਦੱਸਿਆ ਹੀ ਨਹੀਂ, ਗਿਆਨ ਹੀ ਨਹੀਂ ਦਿੱਤਾ। ਦਸਾਂ ਗੁਰਾਂ ਦੀ ਕਥਾ ਸੁਣਾਈਏ, ਭਾਈ ਗੁਰਦਾਸ ਦੀਆਂ 12, ਭਾਈ ਨੰਦ ਲਾਲ ਦੀਆਂ ਗਜ਼ਲਾਂ 'ਚੋਂ ਪ੍ਰੇਮ ਕੱਢ ਕੇ ਦਿਖਾਈਏ, ਕੈਸਾ ਪ੍ਰੇਮ ਹੁੰਦਾ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਗੇ, ਸਾਰੀ ਕੌਮ ਮਿਲ ਕੇ ਹੱਲਾ ਮਾਰੀਏ, ਤਾਂ ਫਿਰ ਚੜ੍ਹਦੀ ਕਲਾ ਹੋਵੇਗੀ। ਵਾਹਿਗੁਰੂ 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 ਵਾਹਿਗੁਰੂ।